प्रभ सब किछ तेरा जी मैं किछ
ਸੰਕੋਚ ਰਹੇ ਹੋਏ ਆਪ ਦੂਰ ਦਰਾਜ ਤੋਂ
ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਹੋਏ, ਇੱਕ ਮਹਾਨ ਮਹਾਨ ਤਪੱਸਿਆ ਕਰ ਰਹੇ, ਕਿਉਂਕਿ ਇਸ ਤਪ ਦਾ ਅਤੇ ਹੱਠ ਵਾਲੇ ਤਪ ਦਾ ਬਹੁਤ ਅੰਤਰ ਹੈ। ਹੱਠ ਵਾਲਾ ਤਪ 100 ਸਾਲ ਕੀਤਾ ਜਾਵੇ, ਇਹ ਆ ਜਿਹੜੀਆਂ 2-3 ਘੜੀਆਂ 4 ਘੜੀਆਂ ਆਪਣੇ ਕੋਲ, ਇੰਨਾ ਕੁ ਚਿਰ ਜੇ ਮਨ ਚ ਤੇ ਇਕਾਗਰ ਕਰਕੇ ਗੁਰੂ ਦੀ ਬਾਣੀ ਗਾ ਕੇ ਉਹਦੇ ਉੱਤੇ ਵਿਸ਼ਵਾਸ ਕਰਕੇ ਜੇ ਹਿਰਦੇ 'ਚ ਵਸਾ ਲਿਆ ਤਾਂ ਉਹ 100 ਸਾਲ ਦਾ ਧੂਣੀਆਂ ਤਾਪਣ ਵਾਲਾ ਤਪ ਇਹਦੇ ਮੂਹਰੇ ਕੁਛ ਵੀ ਨਹੀਂ ਹੈ, ਕਿਉਂਕਿ ਇਹਦਾ ਫਲ ਬਹੁਤ ਜ਼ਿਆਦਾ ਹੈ। ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਜਿਹੜੇ ਸੁਣਦੇ ਨੇ ਅਤੇ ਗਾਉਂਦੇ ਨੇ, ਫਿਰ ਜਿਹੜੇ ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨਦੇ ਨੇ, ਉਹਨਾਂ ਨੂੰ 2 ਕਰੋੜ ਜੱਗਾਂ ਦਾ ਫਲ ਮਿਲਦਾ। ਕਈ ਪ੍ਰੇਮੀਆਂ ਦੇ ਮਨਾਂ 'ਚ ਵਿਸ਼ਵਾਸ ਨਹੀਂ ਆਉਂਦਾ, ਕਿਉਂਕਿ ਮਨ ਦਾ ਸੁਭਾਅ ਐਸਾ ਹੀ ਲਿਖਿਆ, ਇਹ ਛੇਤੀ ਛੇਤੀ ਗੱਲ ਨਹੀਂ ਮੰਨਿਆ ਕਰਦਾ ਅਤੇ ਨਾ ਇਹ ਲੋੜ ਸਮਝਦਾ ਵੀ ਇੰਨਾ ਮੈਨੂੰ ਮਿਲ ਜਾਏਗਾ। ਇਹਨਾਂ ਗੱਲਾਂ ਦਾ ਪਤਾ ਦਰਗਾਹ 'ਚ ਜਾ ਕੇ ਲੱਗਦਾ। ਮਹਾਰਾਜ ਦੀ ਬਾਣੀ ਕੋਈ ਐਸੀ ਨਹੀਂ ਹੈ ਕਿਸੇ ਦਾ ਦਿਲ ਲਵਾਉਣ ਵਾਲੀ ਹੈ, ਇਹ ਸੱਤ ਦਾ ਮਾਰਗ ਦੱਸਦੀ ਹੈ, ਸੱਤ ਦੇ ਰਸਤੇ 'ਤੇ ਇਹਨੇ ਚਲਾਉਣਾ। ਜੀਵ ਦੇ ਦੁੱਖਾਂ ਅਤੇ ਕਲੇਸ਼ਾਂ ਦਾ ਖਾਤਮਾ ਕਰਨਾ, ਵਿਘਨਾਂ ਦਾ ਨਾਸ਼ ਕਰਨਾ, ਬਿਮਾਰੀਆਂ ਦਾ ਖਾਤਮਾ ਕਰਨਾ, ਪਰ ਤਾਂ ਜੇ ਬਾਣੀ ਨੂੰ ਪਹਿਲਾਂ ਸੁਣੀਏ, ਫਿਰ ਸਮਝੀਏ, ਫਿਰ ਕਮਾਈਏ, 3 ਚੀਜ਼ਾਂ। ਸੋ ਇਸ ਕਰਕੇ ਆਪ ਇੱਕ ਬੜਾ ਭਾਰਾ ਤਪ ਕਰ ਰਹੇ ਹਾਂ, ਥੋੜ੍ਹਾ ਸਹਿਯੋਗ ਦਿਓ ਕਿ ਇਸ ਤਪ ਦੇ ਵਿੱਚ ਭੰਗਣਾ ਨਾ ਪੈ ਜਾਵੇ। ਕੰਨਾਂ ਦੇ ਨਾਲ ਗੁਰੂ ਦੀ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰ ਕਰਕੇ ਹਿਰਦੇ 'ਚ ਧਾਰਨ ਕਰੋ, ਅਤੇ ਜਦੋਂ ਵਾਰੀ ਆਉਂਦੀ ਹੈ ਰਸਨਾ ਦੇ ਨਾਲ ਗੱਜ ਵੱਜ ਕੇ ਸ਼ਬਦ 'ਚ ਬੋਲੋ। ਸੋ ਉਸ ਵੇਲੇ ਸਾਨੂੰ ਪੂਰਾ ਪੂਰਾ ਫਲ ਪ੍ਰਾਪਤ ਹੁੰਦਾ। ਕਬੀਰ ਇੱਕ ਘੜੀ ਆਧੀ ਘੜੀ ਆਧੀ ਮੂੰਹ ਬਣਾਦ, ਅੱਧੀ ਤੋਂ ਵੀ ਅੱਧੀ 6.25 ਮਿੰਟ ਦੀ ਹੁੰਦੀ ਹੈ। ਭਗਤਨ ਸੇਤੀ ਗੋਸ਼ਟ ਹੈ ਜੋ ਕਿ 9 ਸੋਲਾ, ਜਿਹੜੀ ਵੀ ਗੋਸ਼ਟ ਕਰ ਲਈ, ਬਚਨ ਸੁਣ ਲਿਆ, ਉਹ ਲਾਭ ਏ ਲਾਭ ਹੁੰਦਾ, ਘਾਟੇ ਦਾ ਸੌਦਾ ਨਹੀਂ ਹੁੰਦਾ। ਘਾਟੇ ਦਾ ਸੌਦਾ ਹੁੰਦਾ ਮਨਮੁੱਖ ਦੀ ਸੰਗਤ ਜੇ ਕੋਲ ਦੀ ਵੀ ਲੰਘ ਜਾਓ, ਉਹ ਵੀ ਘਾਟੇ ਦਾ ਸੌਦਾ। ਕਹਿੰਦੇ ਨੇੜੇ ਦੀ ਨਾ ਲੰਘੋ, ਮਨ ਦੇ ਪਿੱਛੇ ਲੱਗਣ ਵਾਲੇ ਅਤੇ ਇੱਕ ਕ੍ਰੋਧੀ ਬੰਦੇ ਨੂੰ ਹੱਥ ਨਾ ਲਾਓ। ਜਿਸ ਅੰਤਰ ਕ੍ਰੋਧ ਚਨਾਲ ਤਿਸਕੇ ਨਿਕਟ ਨਾ ਭਿੱਟੀਏ, ਕਿਉਂਕਿ ਭਿੱਟ ਲੱਗ ਜਾਂਦੀ ਹੈ ਇਹਨਾਂ ਦੀ। ਕਬੀਰ ਸਾਖਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਦੂਰ ਤੋਂ ਨੱਠ ਜਾਓ ਕੋਲ ਨਾ ਕਰੋ। ਵਾਸਨ ਕਾਰੋ ਪਰਸੀਏ ਤਾਂ ਕੁਛ ਲੱਗ ਗਿਆ, ਕਾਲੇ ਭਾਂਡੇ ਦੇ ਨੇੜੇ ਲੱਗ ਜਾਵੇ ਸਫੈਦ ਕੱਪੜਾ, ਹਵਾ ਨਾਲ ਉੱਡ ਕੇ ਮਾੜਾ ਜਿਹਾ ਲੱਗ ਜਾਏ ਉੱਥੇ ਹੀ ਦਾਗ ਪੈ। ਸੋ ਇਸ ਤਰ੍ਹਾਂ ਦੇ ਨਾਲ ਥੋੜ੍ਹਾ ਸਮਝਣ ਦਾ ਯਤਨ ਕਰਿਓ। ਦੂਰ ਦਰਾਜ ਤੋਂ ਸੰਗਤ ਆਉਂਦੀ ਹੈ ਅਤੇ ਅੱਜ ਜੋ ਆਪਾਂ ਵਿਚਾਰ ਕਰਨੀ ਹੈ, ਇਹ ਥੋੜ੍ਹਾ ਜਿਹਾ ਮੁਸ਼ਕਲ ਸਬਜੈਕਟ ਹੈ ਸਾਧਨ ਜੀ, ਆਸਾਨ ਵੀ ਬਹੁਤ ਹੈ ਅਤੇ ਔਖਾ ਵੀ ਬਹੁਤ ਹੈ। ਐਂ ਸਮਝ ਲਓ ਵੀ ਪਹਿਲੀ ਜਮਾਤ ਤੋਂ ਲੈ ਕੇ PhD ਤੱਕ ਦਾ ਸਬਕ ਹੈ। ਪੂਰੇ ਧਿਆਨ ਨਾਲ ਚੱਲੋਗੇ ਤਾਂ ਫਿਰ ਗੱਲ ਸਮਝ ਜਾਂਗੇ, ਜੇ ਕਿਤੇ ਮਨ ਛੱਡ ਗਿਆ ਸਾਥ ਉੱਥੇ ਹੀ ਅਸੀਂ ਟੁੱਟ ਜਾਵਾਂਗੇ। ਸੋ ਇੱਕ ਵਿਚਾਰ ਬਹੁਤ ਦੇਰ ਦੀ ਚੱਲ ਰਹੀ ਹੈ, ਫਿਲਮਾਂ ਬਣ ਰਹੀਆਂ, ਬਹੁਤ ਸਾਰੀਆਂ ਬਣ ਚੁੱਕੀਆਂ ਹੈ। ਗੁਰੂ ਅੰਗਦ ਸਾਹਿਬ ਉਹ ਕਿਹੜੀ ਸੇਵਾ ਗੁਰੂ ਨਾਨਕ ਪਾਤਸ਼ਾਹ ਦੀ ਕੀਤੀ ਜਿਹਦੇ ਉੱਤੇ ਗੁਰੂ ਨਾਨਕ ਰੀਝ ਗਏ, ਕਿਉਂਕਿ ਸੇਵਾ ਕਰਨ ਵਾਲੇ ਤਾਂ ਬਾਬਾ ਬੁੱਢਾ ਜੀ ਵੀ ਸੀਗੇ, ਔਰ ਬਚਪਨ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੀ। ਭਾਈ ਬਾਲਾ ਜੀ ਵੀ ਸੀਗੇ, ਭਾਈ ਸਧਾਰਨ ਵੀ ਸੀ, ਭਾਈ ਮਨਸੁਖ ਵੀ ਸੀ, ਭਾਈ ਕਮਲੀਆ ਵੀ ਸੀ, ਭਾਈ ਭਗੀਰਥ ਵੀ ਸੀ, ਅਤੇ ਹੋਰ ਬੇਅੰਤ ਗੁਰਸਿੱਖ ਸਨ ਜਿਹੜੇ ਬਚਪਨ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮੋਦੀਖਾਨੇ ਦੇ ਵੇਲੇ ਤੋਂ ਲੱਗੇ ਹੋਏ। ਉਹ ਕਿਉਂ ਨਾ ਆ ਸਕੇ ਮੂਹਰੇ, ਅਤੇ ਗੁਰੂ ਅੰਗਦ ਸਾਹਿਬ ਸਿਰਫ 3 ਸਾਲ ਸੇਵਾ ਕਰਕੇ ਕਿਸ ਤਰ੍ਹਾਂ ਮੂਹਰੇ ਪਹਿਲਾਂ ਪ੍ਰਵਾਨ ਹੋ ਗਏ। ਸੋ ਉਹਦੀ ਵਿਚਾਰ ਬਹੁਤ ਵਿਸਥਾਰ ਦੇ ਨਾਲ ਹੋ ਰਹੀ ਹੈ, ਇਕੱਲੇ ਇਕੱਲੇ ਸਬਜੈਕਟ ਦੇ ਉੱਤੇ। ਸੋ ਅੱਜ ਜੋ ਬਚਨ ਕਰਨ ਲੱਗੇ ਹਾਂ ਉਹਨੂੰ ਜਰਾ ਧਿਆਨ ਦੇ ਨਾਲ ਸਰਵਣ ਕਰਿਓ, ਕਿਉਂਕਿ ਇਹ 1-2-4 ਨਹੀਂ ਸਾਰੀ ਸ੍ਰਿਸ਼ਟੀ ਦੇ ਨਾਲ ਉਹ ਚੀਜ਼ਾਂ ਵਰਤਣੀਆਂ, ਇਹ ਗੁਰੂ ਨਾਨਕ ਪਾਤਸ਼ਾਹ ਨੇ ਖੋਲ੍ਹ ਕੇ ਸਾਨੂੰ ਦੱਸਿਆ ਹੈ। ਸੋ ਹੁਣ ਸਾਰੇ ਪ੍ਰੇਮੀ ਸ਼ਬਦ 'ਚ ਬੋਲੋ, ਤੇ ਚਿੱਤ ਦੇ ਨਾਲ ਚਿੱਤ ਨੂੰ ਇਕਾਗਰ ਕਰਕੇ ਹਰੀ ਦਾ ਜਸ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨ ਪਰਮੇਸ਼ਰ ਨੂੰ ਪਾ ਗਏ ਉਹਨਾਂ ਦੀਆਂ ਕਥਾਵਾਂ ਤੇ ਸਾਡੀਆਂ ਕਥਾ ਦੇ ਵਿੱਚ ਫਰਕ ਹੋਇਆ ਕਰੋ। ਅਸੀਂ ਕਿਸੇ ਥਾਂ ਨੂੰ ਜਾਂਦੇ ਹਾਂ ਤਾਂ ਅਸੀਂ ਆਪਣਾ ਹਿੱਤ ਲੈ ਕੇ ਜਾਂਦੇ ਹਾਂ। ਜੋ ਪ੍ਰਵਾਨ ਹੋਇਆ ਕਰਦੇ ਨੇ ਉਹ ਬਗਾਨਾ ਹਿੱਤ ਦੇਖਦੇ ਨੇ, ਆਪਣਾ ਹਿੱਤ ਛੱਡ ਦਿਆ ਕਰਦੇ। ਸੋ ਇਸ ਤਰ੍ਹਾਂ ਆਪਨੇ ਜਿਹੜੇ ਪ੍ਰੇਮੀ ਲਗਾਤਾਰ ਜ਼ਬਾਨਾਂ 'ਚ ਆਉਂਦੇ ਨੇ ਉਹਨਾਂ ਨੇ ਸਰਵਣ ਕੀਤਾ ਹੈ ਕਿ ਭਾਈ ਲਹਿਣਾ ਜੀ ਪਹਿਲਾਂ ਦੇਵੀ ਦੇ ਭਗਤ ਸਨ, ਗੁਰੂ ਦੀ ਤਲਾਸ਼ ਸੀ, ਪਰ ਇੱਕ ਗੁਰਸਿੱਖ ਭਾਈ ਜੋਧ ਦੇ ਨਾਲ ਸੰਪਰਕ ਹੋ ਗਿਆ। ਉਹ ਜਪਜੀ ਸਾਹਿਬ ਅਤੇ ਆਸ਼ਾ ਜੀ ਦੀ ਵਾਰ ਦਾ ਪਾਠ ਕਰਦਾ ਆਪਨੇ ਸੁਣਿਆ ਅਤੇ ਸੱਟ ਲੱਗੀ, ਸੀਨੇ 'ਚ ਛੇਕ ਪੈ ਗਿਆ, ਬਾਣੀ ਨੇ ਬਾਣ ਮਾਰ ਦਿੱਤਾ, ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨਾਂ ਦੀ ਕਾਹਲ ਲੱਗ ਗਈ। ਦੇਵੀ ਦਾ ਸੰਗ ਲੈ ਕੇ ਜਾਂਦੇ ਨੇ ਆਪ ਮੁਖੀ ਨੇ, ਅਤੇ ਜਦੋਂ ਕਰਤਾਰਪੁਰ ਸਾਹਿਬ ਗਏ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਬਾਹਰ ਆ ਕੇ ਲੈਣ ਆ ਗਏ ਅਤੇ ਵਚਨ ਕਹਿ ਆਏ ਕਿ ਅੱਜ ਮੇਰੇ ਰਾਜ ਦਾ, ਮੇਰੇ ਯੋਗ ਰਾਜ ਯੋਗ ਦਾ ਧਨੀ ਆ ਰਿਹਾ ਲੈ ਕੇ ਆਉਣ। ਭਾਈ ਲਹਿਣਾ ਜੀ ਘੋੜੇ 'ਤੇ ਚੜ੍ਹੇ ਹੋਏ ਨੇ ਅਤੇ ਗੁਰੂ ਨਾਨਕ ਨੂੰ ਪੁੱਛਿਆ ਵੀ ਮੈਂ ਨਾਨਕ ਤਪੇ ਦੇ ਦਰਸ਼ਨ ਕਰਨੇ, ਕਿਉਂਕਿ ਇਸੇ ਨਾਮ ਨਾਲ ਬਹੁਤਾ ਲੋਕਾਂ ਨੇ ਕਿਹਾ ਹੋਇਆ ਸੀ। ਕਹਿੰਦੇ ਆ ਗਿਆ ਭਾਈ ਮੇਰੇ ਪਿੱਛੇ ਪਿੱਛੇ, ਅੱਗੇ ਅੱਗੇ ਜਾਂਦੇ ਨੇ ਪਿੱਛੇ ਆਉਂਦੇ ਨੇ, ਉੱਥੇ ਜਾ ਕੇ ਜਦ ਦਰਸ਼ਨ ਕਰੇ ਆਪ ਕਹਿੰਦੇ ਘੋੜਾ ਬੰਨ ਇੱਧਰ ਦੀ ਆ ਜਾ। ਹੈਰਾਨ ਹੋ ਗਿਆ ਵੀ ਇਹ ਤਾਂ ਉਹੀ ਨੇ ਜਿਹੜੇ ਕਦੇ ਹੌਲੀ ਹੌਲੀ ਚੱਲਦੇ ਸੀ, ਕਦੇ ਘੋੜੇ ਦਾ ਤੇਜ਼ ਚਾਲ ਦੇਖ ਕੇ ਦੌੜ ਵੀ ਪੈਂਦੇ ਸੀ। ਬਹੁਤ ਗਹਿਰਾ ਅਸਰ ਹੋਇਆ ਹਿਰਦੇ 'ਚ। ਤੇ ਆਪ ਦਾ ਆਉਣਾ ਜਾਣਾ ਖਤਮ ਹੋ ਗਿਆ। ਕਹਿਣ ਲੱਗੇ ਜਿੱਥੇ ਮੈਂ ਆਉਣਾ ਸੀ ਆ ਗਿਆ। ਚਾਰ ਦਿਨ ਰਹਿ ਕੇ ਘਰ ਮਹਾਰਾਜ ਨੇ ਭੇਜ ਦਿੱਤੇ, ਦੁਬਾਰਾ ਫਿਰ ਆ ਜਾਂਦੇ ਨੇ, ਸੇਵਾ 'ਚ ਡਟ ਜਾਂਦੇ ਨੇ। ਬਹੁਤ ਸਾਰੇ ਕੌਤਕ ਆਪਣੇ ਦੇਖੇ ਅਤੇ ਅੱਜ ਆਪ ਗੁਰੂ ਨਾਨਕ ਪਾਤਸ਼ਾਹ ਦੀ ਸੇਵਾ ਕਰ ਰਹੇ ਨੇ। ਪਿਆਰ ਇੰਨਾ ਜ਼ਬਰਦਸਤ ਹੈ ਕਿ ਇੱਕ ਸਕਿੰਟ ਵਾਸਤੇ ਵੀ ਅੱਖ ਨਹੀਂ ਝਮਕਦੀ। ਜੇ ਮੈਂ ਅੱਖ ਝਮਕੀ ਕਿਤੇ ਮੇਰੇ ਦਰਸ਼ਨ ਓਹਲੇ ਨਾ ਹੋ ਜਾਣ, ਇੰਨਾ ਵੀ ਗਵਾਰਾ ਨਹੀਂ ਕਰ, ਇੰਨਾ ਪਿਆਰ ਪੈ ਗਿਆ, ਨਾ ਦਿਨ ਨਾ ਰਾਤ। ਸੋ ਆਪ ਮਹਾਰਾਜ ਦੀ ਸੇਵਾ ਕਰ ਰਹੇ ਨੇ, ਮਹਾਰਾਜ ਬਰਾਜੇ ਹੋਏ ਨੇ ਅਤੇ ਥੋੜ੍ਹੀ ਜਿਹੀ ਦੇਰ ਬਾਅਦ ਮਹਾਰਾਜ ਦੇ ਚਰਨ ਹਿੱਲ ਜਾਂਦੇ ਨੇ। ਥੋੜ੍ਹੀ ਜਿਹੀ ਦੇਰ ਬਾਅਦ ਚਰਨ ਹਿੱਲ ਜਾਂਦੇ ਨੇ, ਹੈਰਾਨ ਹੁੰਦੇ ਨੇ ਕਿ ਮਹਾਰਾਜ ਦੇ ਚਰਨ ਕਿਉਂ ਹਿੱਲਦੇ ਨੇ। ਉਸ ਵੇਲੇ ਜਦੋਂ ਮਹਾਰਾਜ ਜੀ ਨੇ ਨੇਤਰ ਖੋਲ੍ਹੇ ਤਾਂ ਬੇਨਤੀ ਕੀਤੀ, ਪਾਤਸ਼ਾਹ ਅੱਜ ਮੈਂ ਇੱਕ ਕੌਤਕ ਦੇਖਿਆ ਜੋ ਅੱਗੇ ਮੇਰੇ ਨੋਟਿਸ 'ਚ ਨਹੀਂ ਆਇਆ, ਅਤੇ ਆਪ ਪਏ ਹੋ ਅਤੇ ਆਪਦੇ ਚਰਨ ਕਿਉਂ ਹਿੱਲ ਰਹੇ ਸੀ। ਕਹਿੰਦੇ ਪੁਰਖਾ, ਬਹੁਤ ਸਾਰੇ ਵਚਨ ਐਸੇ ਹੁੰਦੇ ਨੇ ਕਿ ਆ ਜੋ ਦਿਖਦਾ ਸੰਸਾਰ ਹੈ, ਇਸ ਤੋਂ ਅੱਗੇ ਬਹੁਤ ਸੰਸਾਰ ਨੇ ਜਿਹੜੇ ਅੱਖਾਂ ਨਾਲ ਨਹੀਂ ਦਿਸਦੇ, ਕੇਵਲ ਜਦੋਂ ਸਰੀਰ ਛੱਡ ਕੇ ਰੂਹ ਜਾਂਦੀ ਹੈ ਉਸ ਨੂੰ ਦਿਸਦੇ ਨੇ, ਉਹਦੇ ਨੇਤਰ ਹੋਰ ਹੁੰਦੇ ਨੇ। ਇਹ ਨੇਤਰ ਪ੍ਰਕਿਰਤਕ ਹੋਣ ਕਰਕੇ ਨਜ਼ਰ ਨਹੀਂ ਆਉਂਦੇ। ਬੇਅੰਤ ਸ੍ਰਿਸ਼ਟੀਆਂ ਨੇ, ਸੂਖਸ਼ਮ ਸ੍ਰਿਸ਼ਟੀਆਂ, ਸਥੂਲ ਸ੍ਰਿਸ਼ਟੀਆਂ, ਅਤੇ ਉਹਨਾਂ ਵਿੱਚੋਂ ਬਹੁਤ ਸ੍ਰਿਸ਼ਟੀਆਂ ਉੱਚੇ ਦਰਜੇ ਦੀਆਂ ਨੇ ਜਿਨ੍ਹਾਂ 'ਚ ਮਹਾਨ ਮਹਾਨ ਸੁੱਖ ਹੈ, ਅਤੇ ਜਿਨ੍ਹਾਂ ਨੂੰ ਹੈਵਨਸ ਕਹਿੰਦੇ ਨੇ, ਦੇਵਤਿਆਂ ਦੀ ਦੁਨੀਆ ਕਹਿੰਦੇ ਨੇ। ਸੋ ਉਹ ਦੇਵਤਿਆਂ ਦੀ ਦੁਨੀਆ ਦੇ ਅੰਦਰੋਂ ਬਹੁਤ ਸਾਰੇ ਦੇਵਤੇ ਸਤਿਪੁਰਸ਼ਾਂ ਦੀ ਤਲਾਸ਼ ਵਿੱਚ ਆਉਂਦੇ ਨੇ, ਪ੍ਰਭੂ ਦੇ ਪ੍ਰਵਾਨ ਹੋਇਆਂ ਦੇ ਪਾਸ ਆਉਂਦੇ ਨੇ, ਅਤੇ ਭਾਈ ਲਹਿਣਾ ਉਹ ਆ ਕੇ ਨਮਸਕਾਰਾਂ ਕਰਦੇ ਸੀ ਅਤੇ ਉਸ ਤੋਂ ਬਾਅਦ ਆਪਣੇ ਘਰਾਂ ਨੂੰ ਚਲੇ ਜਾਂਦੇ ਸੀ, ਵਾਪਸ ਚਲੇ ਜਾਂਦੇ ਸੀ ਆਪਣੇ। ਸੋ ਸੁਰ ਪਦ ਦੁਆ ਬੰਧਨ ਕਰੇ ਪੁੰਨ ਸਗਨ ਸਗਾਰੇ, ਬੰਧਨ ਕਰਨ ਆਉਂਦੇ ਨੇ, ਕਰਕੇ ਫਿਰ ਆਪਣੇ ਆਪਣੇ ਲੋਕਾਂ ਨੂੰ, ਜੋ ਗੰਧਰਵ ਲੋਕ ਹੈ, ਦੇਵ ਗੰਧਰਵ ਲੋਕ ਹੈ, ਪਿੱਤਰ ਲੋਕ ਹੈ, ਇੰਦਰ ਲੋਕ ਹੈ, ਸਵਰਗ ਲੋਕ ਹੈ, ਕਰਮ ਦੇਵ ਲੋਕ ਹੈ, ਜਾਨ ਦੇਵ ਲੋਕ ਹੈ, ਪ੍ਰਜਾਪਤ ਲੋਕ, ਬਰਮ ਲੋਕ, ਸ਼ਿਵ ਲੋਕ, ਵਿਗੁੰਠ ਧਾਮ, ਇੱਥੇ ਤੱਕ ਕਿ ਦਰਸ਼ਨ ਕਰਨ ਵਾਸਤੇ ਸੱਚਖੰਡ ਤੋਂ ਵੀ ਰੂਹਾਂ ਆ ਜਾਇਆ ਕਰਦੀਆਂ। ਇੱਕ ਵਾਰੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦਿੱਲੀ ਜਮਨਾ ਦੇ ਕਿਨਾਰੇ ਬੈਠੇ ਨੇ ਅਤੇ ਜਹਾਂਗੀਰ ਨੇ ਸਿਕੰਦਰ, ਪੀਰ ਸਿਕੰਦਰ ਨੂੰ ਬੁਲਾਇਆ, ਔਲੀਆ ਨੂੰ, ਕਹਿਣ ਲੱਗਿਆ ਦੇਖੋ ਗੁਰੂ ਹਰਗੋਬਿੰਦ ਆਏ ਨੇ, ਮੈਂ ਕੋਈ ਗਲਤੀ ਨਾ ਕਰ ਲਵਾਂ, ਕਿਉਂਕਿ ਮੈਂ ਕਾਨੂੰਨੀ ਦਫਾ ਦੇ ਅਧੀਨ ਉਹਨਾਂ ਨੂੰ ਬੁਲਾਇਆ ਅਤੇ ਉਹ ਪੂਰੇ ਹੋਣ 'ਤੇ ਮੈਂ ਕੋਈ ਗਲਤੀ ਕਰ ਬੈਠਾ, ਤੁਸੀਂ ਜਾਓ ਮੈਨੂੰ ਪੂਰਾ ਪਤਾ ਦੱਸੋ ਵੀ ਉਹਨਾਂ 'ਚ ਕੋਈ ਰੂਹਾਨੀਅਤ ਚੀਜ਼ ਹੈ, ਕਿਉਂਕਿ ਇਹਨਾਂ ਤੋਂ ਪਹਿਲੇ ਜਿਹੜੇ ਗੁਰੂ ਸੀ ਉਹ ਸਾਧੂਆਂ ਦੇ ਲਿਬਾਸ 'ਚ ਰਿਹਾ ਕਰਦੇ ਸੀ, ਇਹ ਸ਼ਾਹੀ ਲਿਬਾਸ ਹੈ, ਦੋ ਕਿਰਪਾਨਾਂ ਪਹਿਨੀਆਂ ਹੋਈਆਂ ਨੇ, ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ ਕਲੰਗੀ ਲਾਈ ਹੋਈ ਹੈ, ਅਤੇ ਸਾਰਾ ਹੀ ਰਾਜ ਸੀ ਸਾਠ ਹੈ, ਅਤੇ ਮੈਨੂੰ ਪਤਾ ਲਿਆ ਕਿ ਦੋ ਵੀ ਇਹ ਅਸਲ 'ਚ ਹੈ ਵੀ ਕਿ ਉੱਪਰੋਂ ਉੱਪਰੋਂ ਹੀ ਹੈ। ਸੋ 12 ਪੀਰ ਦਿੱਲੀ ਦੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਪਰਖਣ ਵਾਸਤੇ ਜਾਂਦੇ ਨੇ। ਪਹਿਲਿਆਂ ਨੇ ਕਿਹਾ ਵੀ ਜੇ ਆਪਣੇ ਨਾਂ ਲੈ ਕੇ 12 ਦੇ ਹੀ ਬਿਠਾਉਣਗੇ ਫਿਰ ਮੰਨਾਂਗੇ। ਦੂਸਰਾ ਕਹਿਣ ਲੱਗੇ ਵੀ ਜੇ ਉਹ ਸਾਨੂੰ ਗਰਮ ਗਰਮ ਕੜਾਹ ਪ੍ਰਸ਼ਾਦ ਛਕਾਉਣਗੇ ਫਿਰ ਮੰਨਾਂਗੇ। ਇਹ ਗੱਲ ਇੱਕ ਇਹਦੇ ਨਾਲ ਅਜ਼ਮਤ ਦਾ ਪਤਾ ਲੱਗੂ, ਦੂਸਰਾ ਫਿਰ ਆਪਾਂ ਬਚਨ ਕਰਾਂਗੇ, ਰੂਹਾਨੀ ਬਚਨ, ਉਹਦੇ 'ਚ ਸਾਰਾ ਪਤਾ ਲੱਗ। ਸੋ ਜਦੋਂ ਮਹਾਰਾਜ ਜੀ ਦੇ ਪਾਸ ਜਾਂਦੇ ਨੇ, ਮਹਾਰਾਜ ਕਹਿੰਦੇ ਆਓ ਸਿਕੰਦਰ ਜੀ, ਆਓ ਫਲਾਣਾ, ਸਾਰਿਆਂ ਦੇ ਨਾਂ ਲੈ ਕੇ ਬੈਠੋ, ਤੁਸੀਂ ਇੱਥੇ ਬੈਠੋ। ਨਮਸਕਾਰ ਕਰਤੀ ਪਹਿਲੀ ਵਾਰ, ਉਹਦੇ ਬਾਅਦ ਇੱਕ ਗੁਰਸਿੱਖ ਆ ਗਿਆ, ਪ੍ਰਾਤ ਸਿਰ 'ਤੇ ਹੈ ਅਤੇ ਮਹਾਰਾਜ ਦੇ ਕੋਲ ਲਿਆ ਕੇ ਕੜਾਹ ਪ੍ਰਸ਼ਾਦ ਭੇਟਾ ਕਰਤਾ। ਮਹਾਰਾਜ ਕਹਿੰਦੇ ਗਰਮ ਹੈ, ਕਹਿੰਦੇ ਮਹਾਰਾਜ ਗਰਮ ਗਰਮ ਪਿਆ ਹੱਥ ਨਹੀਂ ਲੱਗਦਾ, ਕਹਿੰਦੇ ਇਹਨਾਂ ਨੂੰ ਦੋ ਗਰਮ ਚਾਹੁੰਦੇ ਨੇ, ਅਤੇ ਸਾਰਿਆਂ ਨੂੰ ਪ੍ਰਸ਼ਾਦ ਦੇਤਾ। ਦੋ ਗੱਲਾਂ ਪੂਰੀਆਂ ਹੋ ਗਈਆਂ, ਹੁਣ ਵਚਨ ਕਰਨ ਵਾਸਤੇ ਮਨ ਚ ਆਉਂਦਾ ਵੀ ਵਚਨ ਕਰਕੇ ਹਰਾਈਏ ਇਹਨੂੰ। ਇਹਨੇ ਨੂੰ ਕੀ ਦੇਖਦੇ ਨੇ ਕਿ ਜਮੁਨਾ ਦੇ ਉੱਤੇ ਪਾਣੀ ਦੇ ਦਰਮਿਆਨ ਚ ਬਿਜਲੀ ਲਸ਼ਕੀ ਤੇ ਉਹ ਚਾਨਣਾ ਬਿਜਲੀ ਲਸ਼ ਕੇ ਖਤਮ ਹੋ ਜਾਇਆ ਕਰਦਾ। ਉਹ ਖਤਮ ਨਹੀਂ ਹੋਇਆ, ਉਵੇਂ ਜਿਵੇਂ ਖੜਾ, ਜਿੱਥੇ ਤੱਕ ਨਿਗਾਹ ਜਾਂਦੀ ਹੈ ਉੱਥੇ ਤਾਈਂ ਚਾਨਣਾ ਹੀ ਚਾਨਣਾ। ਤੇ ਦੇਖਦੇ ਦੇਖਦੇ ਉਹ ਚਾਨਣਾ ਲੋਭ ਹੋ ਗਿਆ ਤੇ ਉਹਦੇ ਵਿੱਚ ਇੱਕ ਪ੍ਰਕਾਸ਼ ਦੀ ਮੂਰਤ ਆ ਗਈ ਇੱਕ ਬੀਬੀ ਦੀ। ਉਹ ਗੁਰੂ ਨਾਨਕ ਦੇਵ ਦੀ ਬਾਣੀ ਪੜ੍ਹਦੀ ਹੋਈ ਆ ਰਹੀ ਹੈ, ਪਾਣੀ ਦੇ ਉੱਤੇ ਪੈ ਐਂ ਤੁਰਦੀ ਹੈ ਜਿਵੇਂ ਧਰਤੀ ਉੱਤੇ ਤੁਰੀ ਰਹੀ। ਸੋ ਉਸ ਵੇਲੇ ਆਪ ਨੇ ਆ ਕੇ ਨਮਸਕਾਰ ਕੀਤੀ। ਮਹਾਰਾਜ ਨੇ ਪੁੱਛਿਆ, ਬੇਟਾ ਕਿਸ ਤਰ੍ਹਾਂ ਆਏ ਤੁਸੀਂ? ਕਹਿੰਦੇ, ਪਾਤਸ਼ਾਹ ਆਪਦੀ ਕਿਰਪਾ, ਗੁਰੂ ਨਾਨਕ ਦਾ ਸਰੂਪ ਜਦੋਂ ਆਪਦਾ ਸੀ ਉਸ ਵੇਲੇ ਮੇਰੇ ਸਹੁਰਾ ਪਿਤਾ ਜੀ ਨੇ ਆਪ ਤੋਂ ਸਿੱਖੀ ਦੀ ਦਾਤ ਲਈ ਸੀ ਅਤੇ ਮੇਰੇ ਪਤੀ ਵੀ ਬਹੁਤ ਗੁਰਸਿੱਖ ਸੀ, ਬੰਦਗੀ ਕਰਨ ਵਾਲੇ ਸੀ ਅਤੇ ਮੈਂ ਪਤੀਵਰਤਾ ਇਸਤਰੀ ਸੀ। ਮੈਂ ਉਹਨਾਂ ਦਾ ਹੁਕਮ ਨਹੀਂ ਸੀ ਕਦੇ ਵੀ ਮੋੜਦੀ, ਕਦੇ ਕੌੜਾ ਨਹੀਂ ਸੀ ਬੋਲਦੀ, ਕਦੇ ਫਿੱਕਾ ਨਹੀਂ ਸੀ ਬੋਲਦੀ, ਸਦਾ ਹੀ ਭਰੋਸਾ ਰੱਖਦੀ ਸੀ ਅਤੇ ਮੈਂ ਉਹਨਾਂ ਨੂੰ ਪਰਮੇਸ਼ੁਰ ਦਾ ਰੂਪ ਜਾਣ ਕੇ ਸੇਵਾ ਕਰਦੀ ਸੀ, ਬਾਣੀ ਪੜ੍ਹਦੀ ਸੀ, ਨਾਮ ਜਪਦੀ ਸੀ। ਫਿਰ ਜਦੋਂ ਸਰੋਵਰ ਬਣਾਇਆ ਗੁਰੂ ਪੰਜਵੇਂ ਪਾਤਸ਼ਾਹ ਨੇ, ਪਾਤਸ਼ਾਹ ਮੇਰੇ ਪਤੀ ਤੋਂ ਮੈਂ ਆਪਣੇ ਪਤੀ ਤੋਂ ਪੁੱਛਿਆ ਵੀ ਮੈਂ ਸੇਵਾ ਕਰ ਆਇਆ ਕਰਾਂ? ਕਹਿੰਦੇ, ਹਾਂ ਚਲੀ ਜਾਇਆ ਕਰ। ਆਗਿਆ ਪਾ ਕੇ ਮੈਂ ਰੋਜ਼ ਕਾਬਲ ਤੋਂ ਆ ਕੇ ਕਾਰ ਸੇਵਾ ਕਰਦੀ ਰਹੀ ਅਤੇ ਰਾਤ ਨੂੰ ਮੈਂ ਵਾਪਸ ਜਾਂਦੀ। ਸਾਰਿਆਂ ਨੇ ਸਾਖੀ ਸੁਣੀ ਹੋਈ ਸੀ ਗੁਰਸਿੱਖਾਂ ਨੇ ਵੀ ਇੱਕ ਬੀਬੀ ਆਇਆ ਕਰਦੀ ਸੀ ਜਦੋਂ ਸਰੋਵਰ 'ਚ ਸੇਵਾ ਹੁੰਦੀ ਸੀ ਤਾਂ ਉਹਦੇ ਆਉਂਦੀ ਦਾ ਨਹੀਂ ਸੀ ਪਤਾ ਲੱਗਦਾ, ਜਾਂਦੀ ਦਾ ਨਹੀਂ ਸੀ ਲੱਗਦਾ ਅਤੇ ਜਦੋਂ ਟੋਕਰੀ ਭਰ ਕੇ ਸਿੱਟਦੀ ਸੀ ਅਤੇ ਕਦੇ ਕਦੇ ਹੱਥ ਹਵਾ 'ਚ ਮਾਰਦੀ ਸੀ, ਐਂ ਮਾਰਦੀ ਸੀ ਕਿ ਜਿਵੇਂ ਕਿਸੇ ਚੀਜ਼ ਨੂੰ ਝੂਠਾ ਦਿੰਦੀ ਹੁੰਦੀ। ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਵਚਨ ਪਹੁੰਚਿਆ, ਪਾਤਸ਼ਾਹ ਇਸ ਤਰ੍ਹਾਂ ਇੱਕ ਬੀਬੀ ਆਉਂਦੀ ਹੈ ਅਤੇ ਉਹ ਆ ਕੇ ਇਹ ਕਿਰਿਆ ਕਰਦੀ ਹੈ ਅਤੇ ਪਤਾ ਨਹੀਂ ਲੱਗਦਾ। ਮਹਾਰਾਜ ਨੇ ਬੁਲਾ ਲਿਆ, ਬੇਟਾ ਕਿੱਥੋਂ ਆਉਣੀ ਹੈ? ਕਹਿੰਦੇ, ਪਾਤਸ਼ਾਹ ਮੈਂ ਕਾਬਲ ਤੋਂ ਰੋਜ਼ ਆਉਂਦੀ। ਕਾਹਦੀ ਸਵਾਰੀ ਕਰਦੀ ਹੈ? ਪਾਤਸ਼ਾਹ ਤੇਰੇ ਸ਼ਬਦ ਵਿੱਚ ਇੰਨੀ ਸ਼ਕਤੀ ਹੈ, ਵਾਹੇ ਕਹਿ ਕੇ ਮੈਂ ਪੈਰ ਪੱਟਦੀ ਹਾਂ ਅਤੇ ਗੁਰੂ ਕਹਿ ਕੇ ਮੇਰਾ ਪੈਰ ਪਰਕਰਮਾ ਛੰਦੇ, ਕਿਉਂਕਿ ਸ਼ਬਦ ਦੀ ਸਵਾਰੀ ਗੁਰੂ ਨਾਨਕ ਪਾਤਸ਼ਾਹ ਕਰਦੇ ਸੀ। ਆ ਜਿਹੜੇ ਪ੍ਰੋਫੈਸਰ ਨੇ ਨਾ ਪੜ੍ਹੇ ਲਿਖੇ ਜੇ, ਇਹ ਨਾਸਤਿਕਤਾ ਵੱਲ ਨੂੰ ਜਾ ਰਹੇ, ਇਹਨਾਂ ਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ ਵੀ ਇਹ ਰੂਹਾਨੀਅਤ ਦੇ ਵਿੱਚ ਇਹ ਗੱਲਾਂ ਵੀ ਹੋਇਆ ਕਰਦੀਆਂ ਨੇ। ਡਰਦੇ ਨੇ ਲਿਖਦੇ ਵੀ ਕੋਈ ਹੋਰ ਕਹਿ ਦੂਗਾ ਨਹੀਂ ਇਹ ਗੱਲ, ਅਸੀਂ ਨਹੀਂ ਡਰਦੇ, ਅਸੀਂ ਤਾਂ ਜਾਣਦੇ ਹਾਂ ਵੀ ਗੁਰੂ ਨਾਨਕ ਪਾਤਸ਼ਾਹ ਆਪ ਪਰਮ ਪਰਮੇਸ਼ਰ ਸੀ। ਜੇ ਪਰਮ ਪਰਮੇਸ਼ਰ ਇਹ ਐਨ ਲੱਗਿਆ ਕਰਨ ਤਾਂ ਗੱਲ ਬਹੁਤ ਗਲਤ ਹੁੰਦੀ ਹੈ, ਫਿਰ ਗੁਰੂ ਨਾਨਕ ਨੂੰ ਅਸੀਂ ਕਿਉਂ ਯਾਦ ਕਰਨਾ ਜੇ ਉਹ ਸਮਰੱਥ ਨਹੀਂ ਹੈਗੇ, ਸਭ ਕੁਛ ਕਰ ਸਕਦੇ। ਜਦੋਂ ਗੁਰਸਿੱਖਾਂ 'ਚ ਇਹ ਤਾਕਤ ਹੈ, ਬੀਬੀ ਜੀ ਦੇ ਪਿਤਾ ਜੀ ਬਿਮਾਰ ਸੀਗੇ ਲਾਹੌਰ, ਇਹਨਾਂ ਨੂੰ ਕਹਿਣ ਲੱਗੇ ਵੀ ਬਾਬਾ ਰੋਗੜੀਆ ਨਹੀਂ ਆਇਆ, ਕਿਸ਼ਨ ਸਿੰਘ ਧੂਪੀਆ ਉਹਨਾਂ ਨੂੰ ਕਹਿੰਦੇ ਸੀ, ਨਾਮਧਾਰੀ ਸਿੰਘ। ਉਹਨਾਂ ਨੇ ਆਪਣੀ ਲਾਈਫ ਦੇ ਅੰਦਰ 1000 ਅਖੰਡ ਪਾਠ ਇਕੱਲਿਆਂ ਨੇ ਕਰਿਆ ਸੀ, ਇੱਕ ਚੌਂਕੜੀ 'ਚ ਅਖੰਡ ਪਾਠ ਕਰਿਆ ਕਰਦੇ ਸੀ, 25 ਰੁਪਈਏ ਭੇਟਾ ਲੈਂਦੇ ਹੁੰਦੇ ਅਤੇ ਸਾਰੇ ਭੈਣੀ ਸਾਹਿਬ ਡਾਇਰੀ ਬਹੀ ਵਿੱਚ ਲਿਖੇ ਹੋਏ ਹੁਣ ਤਾਈਂ ਨੇ, 25,000 ਰੁਪਈਆ ਉਹਨਾਂ ਨੇ 1000 ਅਖੰਡ ਪਾਠ ਦਾ ਜਮ੍ਹਾਂ ਕਰਾਇਆ। ਸ਼ਕਤੀ